ਕਹਾਂ ਕਿ ਨਿਰਪਤ ਹਿਰਦੈ ਸਭ ਜਾਣੈ।
ਮਹਾਰਾਜ ਜੀ ਨੇ ਇਹ ਗੱਲ ਕਹੀ ਹੈ ਕਿ ਰਾਜਾ ਆਪਣੇ ਮਨ ਚ ਸਭ ਕੁਝ ਜਾਣਦਾ ਹੈ।
ਕਮਲ ਨੈਣ ਸੁਣ ਕਰ ਇਹ ਬਾਤੀ,
ਕਮਲ ਨੈਣ ਨੇ ਸੁਣ ਕੇ ਇਹ ਗੱਲ,
ਹਵੈ ਵਿਸਮਾਦ ਗੁਣਤ ਬਹੁ ਭਾਂਤੀ,
ਉਹ ਬਹੁਤ ਹੀ ਮਨ ਦੇ ਅੰਦਰ ਹੈਰਾਨ ਜਿਹਾ ਹੋ ਕੇ ਵਿਚਾਰ ਕਰਦਾ ਹੈ ਕਿ ਮੇਰੇ ਅੰਦਰ ਕੀ ਦੋਸ਼ ਹੈ।
ਚਲੋ ਸੰਤ ਦੇਖੋ ਮੈਂ ਕੈਸੇ,
ਚਲੋ ਫੇਰ ਮੈਂ ਵੀ ਚੱਲਦਾ, ਚੱਲ ਕੇ ਸੰਤਾਂ ਦੇ ਦਰਸ਼ਨ ਕਰਦਾ।
ਸਬਤ ਦਿਵਸ ਕੇ ਬਾਹਰ ਵੈਸੇ,
ਇਹੋ ਜਿਹੇ ਜਿਹੜੇ ਸੰਤੋਖੀ ਨੇ ਕਿ ਸੱਤਾਂ ਦਿਨਾਂ ਦੇ ਬਾਹਰ ਬੈਠੇ ਹਨ।
ਅਸ ਕਹਿ ਧਰਮ ਸਿੰਘ ਕੇ ਸੰਗਾ,
ਇਸ ਤਰ੍ਹਾਂ ਕਹਿ ਕਰਕੇ ਭਾਈ ਧਰਮ ਸਿੰਘ ਦੇ ਨਾਲ,
ਗਮਨਿਓ ਉਰ ਮੈਂ ਦਰਸ ਉਮੰਗਾ,
ਬਹੁਤ ਦਰਸ਼ਨਾਂ ਦਾ ਉਤਸ਼ਾਹ ਲੈ ਕੇ ਉਹ ਰਾਜਾ ਚਲਿਆ ਗਿਆ।
ਉੱਤਮ ਵਸਤ ਭੇਟ ਲਈ ਹੱਥ,
ਬੜੀਆਂ ਉੱਤਮ ਜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਲੈ ਕੇ ਹੱਥ ਵਿੱਚ ਗਿਆ ਹੈ।
ਯੋਧਾ ਸਚਿਵ ਬਹੁਤ ਜਿਹੇ ਸਾਥਾ,
ਬਹੁਤ ਸਾਰੇ ਸਿਪਾਹੀ ਤੇ ਮੰਤਰੀ ਜਿਹਦੇ ਨਾਲ ਗਏ ਹਨ।
ਦੋਹਰਾ ਬੰਧਨ ਕਰ ਬੈਠੇ ਹੋ ਨਿਕਟ ਰਾਜ, ਮਾਨ ਜਿਹੇਠ ਨਾਹੀ,
ਮੱਥਾ ਟੇਕ ਕਰਕੇ ਰਾਜਾ ਕਮਲ ਨੈਣ ਗੁਰੂ ਨਾਨਕ ਸਾਹਿਬ ਦੇ ਕੋਲ ਬੈਠ ਗਿਆ, ਜਿਹਦੇ ਮਨ ਦੇ ਵਿੱਚ ਹੰਕਾਰ ਨਹੀਂ ਹੈ।
ਕੌਣ ਦੋਖ ਮਮ ਸੰਤ ਜੀ, ਗੁਰੂ ਕਹੈ ਪੁਨ ਤਾਹੇ।
ਸੋ ਸੰਤ ਜੀ ਮੈਨੂੰ ਕਿਰਪਾ ਕਰਕੇ ਮੇਰਾ ਦੋਸ਼ ਤਾਂ ਦੱਸ ਦਿਓ। ਗੁਰੂ ਕਹੈ ਪੁਨ ਤਾਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫੇਰ,
ਚੌਪਈ ਭੋ ਨਿਰਪ ਤੁਮ ਜਾਣਤ ਮਨ ਐਸੇ,
ਹੇ ਰਾਜਨ ਤੁਸੀਂ ਮਨ ਦੇ ਵਿੱਚ ਜਾਣਦੇ ਹੋ ਇਸ ਤਰ੍ਹਾਂ,
ਜੇ ਮਾਨਵ ਸਭ ਹਮਰੇ ਜੈਸੇ,
ਬਈ ਜਿਹੜੇ ਬੰਦੇ ਨੇ ਉਹ ਸਾਰੇ ਸਾਡੇ ਜੈਸੇ ਨਹੀਂ, ਬੰਦੇ ਇੱਕੋ ਜਿਹੇ ਹੁੰਦੇ ਨੇ,
ਤੂੰ ਕਿਉਂ ਆਪਣਾ ਮਨਾਵੇ ਆਨਾ,
ਤਾਂ ਫਿਰ ਇਹ ਦੱਸ ਤੂੰ ਦੂਜਿਆਂ ਨੂੰ ਆਪਣੀ ਰਾਜਿਆਂ ਨੂੰ ਈਨ ਕਿਉਂ ਮਨਾਉਣਾ, ਜੇ ਤੂੰ ਕਹਿਣਾ ਦੂਜੇ ਬੰਦੇ ਵੀ ਰੱਬ ਸਾਰਿਆਂ ਚ ਹੈ, ਸਾਰੇ ਇੱਕੋ ਹੀ ਹੁੰਦੇ ਨੇ।
ਮਿਟਾਨ ਤੁਮਰੇ ਮਨ ਤੇ ਮਾਨਾ,
ਇਸ ਕਰਕੇ ਤੇਰੇ ਮਨ ਦੇ ਅੰਦਰੋਂ ਮੈਂ ਜਾਣਦਾ ਹਾਂ ਕਿ ਮਾਣ ਹੰਕਾਰ ਜਿਹੜਾ ਹੈ ਨਹੀਂ ਮਿਟਿਆ ਹੈ।
ਵੱਡੋ ਕਠਿਨ ਹੈ ਤਜਨ ਹੰਕਾਰਾ,
ਕਿਉਂਕਿ ਜਿਹੜਾ ਹੰਕਾਰ ਹੈ ਇਹ ਛੱਡਣਾ ਬਹੁਤ ਔਖਾ ਹੈ।
ਜਿਸਨੇ ਗ੍ਰਸ ਲੀਨੋ ਜਗ ਸਾਰਾ,
ਇਸ ਹੰਕਾਰ ਨੇ ਸਾਰੀ ਦੁਨੀਆਂ ਨੂੰ ਖਾ ਲਿਆ।
ਜਨਮ ਮਰਨ ਬੰਧਨ ਕੋ ਦਾਤਾ,
ਇਹ ਜਿਹੜਾ ਹੰਕਾਰ ਹੈ ਇਹ ਜਨਮ ਤੇ ਮਰਨ ਦਾ ਬੰਧਨ ਪਾਉਣ ਦਾ ਦਾਤਾ ਹੈ। ਇਹ
ਇਸ ਹੈ ਜੀਤਨ ਜਿਹ ਨਰ ਜਾਤਾ,
ਜਿਹੜੇ ਬੰਦੇ ਨੇ ਹੰਕਾਰ ਨੂੰ ਜਿੱਤਣਾ ਜਾਣ ਲਿਆ ਹੈ।
ਸੋ ਸੂਰਾ ਜਗ ਮਹਿ ਪ੍ਰਧਾਨਾ,
ਉਹ ਜਗ ਦੇ ਵਿੱਚ ਪ੍ਰਧਾਨ ਸੂਰਮਾ ਹੈ, ਸਭ ਤੋਂ ਵੱਡਾ।
ਕਰਹਿ ਵਿਜੈਪਨ ਮੋਹ ਮਹਾਨਾ,
ਫੇਰ ਬੰਦੇ ਨੂੰ ਚਾਹੀਦਾ ਕਿ ਆਪਣੇ ਮੋਹ ਦੇ ਉੱਤੇ ਜਿੱਤ ਪ੍ਰਾਪਤ ਕਰੇ।
ਭੂਪ ਕਹਿ ਮੈਂ ਕਹੋ ਨਾ ਕੋਈ,
ਸੋ ਭੂਪ ਕਹਿ ਰਾਜਾ ਕਹਿੰਦਾ ਮੈਂ ਕਹੋ ਨਾ ਕੋਈ, ਕਿਸੇ ਨੂੰ ਨੀ ਕਹਿੰਦਾ ਜੀ ਮੈਂ ਕੁਛ ਵੀ,
ਆਪੇ ਆਨ ਮਨ ਹੈ ਸੋਈ,
ਮੈਂ ਕਿਸੇ ਹੋਰ ਰਾਜੇ ਨੂੰ ਤਾਂ ਕਦੇ ਵੀ ਨਹੀਂ ਕਿਹਾ, ਉਹ ਆਪੇ ਹੀ ਮੇਰੀ ਈਨ ਮੰਨ ਲੈਂਦੇ ਨੇ।
ਤਦ ਭਜੇ ਮੋਜਾ ਮੈਂ ਲਖੋ ਹੰਕਾਰਾ,
ਤਾਂ ਵੀ ਜੇ ਤੁਸੀਂ ਮੇਰੇ ਮਨ ਦੇ ਅੰਦਰ ਜਾਣਦੇ ਹੋ ਕਿ ਰਾਜੇ ਦੇ ਅੰਦਰ ਹੰਕਾਰ ਹੈ,
ਕਰੋ ਸੰਤ ਜੀ ਆਪ ਵਿਦਾਰਾ,
ਸੰਤ ਜੀ ਫਿਰ ਕਿਰਪਾ ਕਰਕੇ ਮੇਰਾ ਹੰਕਾਰ ਦੂਰ ਕਰ ਦਿਓ ਜੀ।
ਗੁਰ ਕਹੈ ਕਿਉ ਆਨ ਜੇ ਮਾਨਾ,
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਹੈ ਕਿਉ ਆਨ ਜੇ ਮਾਨਾ, ਕਿ ਜਿਹਨਾਂ ਨੇ ਹੰਕਾਰ ਆਪਣਾ ਅੰਦਰੋਂ ਨਾਸ ਕੀਤਾ ਹੈ।
ਸੁਧਰ ਸੈਨ ਕੀ ਮਨ ਹੋ ਆਨਾ,
ਫਿਰ ਸੁਧਰ ਸੈਨ ਰਾਜੇ ਦੀ ਈਨ ਮਨ, ਉਹ ਰਾਜਾ ਵੱਡਾ ਹੈ, ਉਹਨੂੰ ਬ੍ਰਹਮ ਗਿਆਨ ਹੈ।
ਤੋ ਹਮ ਜਾਣੇਗੇ ਨਿਰਦੋਖੂ,
ਤਾਂ ਫਿਰ ਤੈਨੂੰ ਨਿਰਦੋਸ਼ ਜਾਣਾਂਗੇ ਅਸੀਂ।
ਮਨ ਹੈ ਜੀਵਚ ਹਵਾ ਜੀਵਨ ਮੁਖ,
ਜੇ ਬਚਨ ਮੰਨ ਲਵੇ ਤਾਂ ਜੀਵਨ ਮੁਕਤ ਹੋ ਜਾਏਗਾ।
ਰਾਜਨ ਰਾਜ ਸਬਤ ਦਸ ਕੇਰੋ,
ਕਿਉਂ ਸਤਾਰਾਂ ਰਾਜਿਆਂ ਦਾ ਮੈਂ ਮਹਾਰਾਜਾ ਹਾਂ, ਇਹੀ ਹੰਕਾਰ ਹੈ ਤੈਨੂੰ।
ਇਹ ਹੰਤਾ ਹੱਥ ਕਰੋ ਨਵੇਰਾ,
ਇਹ ਹੰਗਤਾ ਤਾਂ ਨਿਵਿਰਤ ਹੋਵੇਗੀ ਜੇ ਤੂੰ ਰਾਜਾ ਸੁਧਰ ਸੈਨ ਨੂੰ ਮੰਨ ਲਵੇਗਾ।
ਦੋਹਰਾ ਹਰਖਤ ਭਾ ਦਰਸ਼ਨ ਪਰਸ, ਸੁਨਤ ਨਰੇਸ਼ ਅਲਾਏ,
ਗੁਰਾਂ ਦੇ ਦਰਸ਼ਨ ਕਰਕੇ ਉਹ ਰਾਜਾ ਕਮਲ ਨੈਣ ਬੜਾ ਖੁਸ਼ ਹੋਇਆ। ਰਾਜਾ ਫਿਰ ਸੁਣ ਕੇ ਕਹਿਣ ਲੱਗਿਆ,
ਸੁਧਰ ਸੈਨ ਕੇ ਸਵਾਨ ਜੇ ਕਹੋ ਪਰੋਂ ਤਿੰਨ ਪਾਏ।
ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਰਾਜੇ ਨੂੰ ਪਰਖਣਾ ਹੀ ਸੀ, ਮਹਾਰਾਜ ਨੇ ਨਿਮਰਤਾ ਦੇਖਣੀ ਸੀ, ਕਹਿਣ ਲੱਗਿਆ ਮਹਾਰਾਜ ਜੀ ਜਿਹੜੇ ਸੁਧਰ ਸੈਨ ਰਾਜੇ ਦੇ ਕੂਕਰ ਨੇ ਨਾ, ਉਹਦੀ ਗਲੀ ਦੇ ਕੁੱਤੇ ਵੀ ਨੇ ਉਹਦੇ ਰਾਜ ਦੇ, ਤੁਹਾਡੇ ਕਿਹਾ ਮੈਂ ਉਹਨਾਂ ਕੁੱਤਿਆਂ ਦੇ ਵੀ ਪੈਰੀ ਹੱਥ ਲਾਉਣ ਨੂੰ ਤਿਆਰ ਹਾਂ, ਬਸ ਮੈਨੂੰ ਤੁਸੀਂ ਮੁਕਤ ਕਰ ਦਿਓ ਇੱਕ ਵਾਰੀ।
ਚੌਪਾਈ ਪਰਮ ਪ੍ਰਸਿੱਧੇ ਪੰਕਜ ਨੈਨਾ,
ਗੁਰੂ ਨਾਨਕ ਦੇਵ ਜੀ ਬਸ ਇਹੀ ਪਰਖ ਦੀ ਘੜੀ ਸੀ, ਦੇਖਣਾ ਚਾਹੁੰਦੇ ਸੀ ਕਿੰਨਾ ਕੁ ਹੰਕਾਰ ਹੈ, ਜਦ ਇੰਨੀ ਨਿਮਰਤਾ ਦੇਖੀ ਮਹਾਰਾਜ ਨੇ, ਬਹੁਤ ਖੁਸ਼ ਹੋ ਗਏ ਮਹਾਰਾਜ ਜੀ।
ਧੰਨ ਧੰਨ ਨਿਰਪ ਉਚਰਤ ਵੈਨਾ,
ਸੱਚੇ ਪਾਤਸ਼ਾਹ ਕਹਿਣ ਲੱਗੇ ਧੰਨ ਹੈ, ਧੰਨ ਹੈ ਰਾਜਾ, ਤੂੰ ਧੰਨ ਹੈ। ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਧੰਨਤਾ ਧੰਨਤਾ ਜੋ ਕਹਿਤਾ ਉਹਨੂੰ।
ਜਨਕ ਸਮਾਨ ਤੋਰ ਵਡਿਆਈ,
ਰਾਜਾ ਜਨਕ ਦੇ ਸਮਾਨ ਤੇਰੀ ਵਡਿਆਈ ਸੁਣੀ ਵੀ ਸੀ ਤੇ ਹੈ ਵੀ ਹੈ ਤੇਰੀ।
ਤਿਸਕੇ ਸੇਵਾ ਸੇਵਤ ਪਾਈ,
ਸੋ ਇਸ ਕਰਕੇ ਹੈ ਕਿ ਸੇਵਾ ਸੇਵਨਿਆਂ ਵਡਿਆਈ ਪਾਈ ਹੈ ਤੂੰ।
ਅਸ ਪ੍ਰਕਾਰ ਜਬ ਸੁਣੋ ਰੋਜ਼ਾਨਾ,
ਇਸ ਤਰ੍ਹਾਂ ਸੁਣਦਿਆਂ ਹੋਇਆਂ ਜਦੋਂ ਰਾਜੇ ਨੇ ਸੁਣੇ, ਇਹ ਵੀ ਰਾਜੇ ਜਨਕ ਦਾ ਹੀ ਸੇਵਕ ਰਿਹਾ ਹੋਣਾ ਕਿਸੇ ਟਾਈਮ, ਤਾਂ ਉਹ ਕਹਿੰਦੇ ਨੇ ਇਹ ਤੂੰ ਉਹਦੀ ਸੇਵਾ ਤੂੰ ਪਾਇਆ। ਕਿਉਂਕਿ ਰਾਜਾ ਜਨਕ ਤੋਂ ਕਈਆਂ ਨੇ ਤਾਂ ਸਰਾਪ ਹੀ ਲੈ ਲਏ ਸੀ, ਕੋਈ ਰਾਕਸ਼ਸ ਬਣਿਆ, ਕੋਈ ਮਗਰਮੱਛ ਬਣਿਆ, ਪਰ ਇਹਨੂੰ ਰਾਜ ਮਿਲ ਗਿਆ ਔਰ ਧਰਮਾਤਮਾ ਰਾਜਾ ਉਹਦੇ ਵਰਗਾ ਹੀ ਬਣਿਆ।
ਕਰ ਸੰਸਾ ਜਿਉਂ ਬਚਨ ਬਖਾਨਾ,
ਇਸ ਤਰ੍ਹਾਂ ਸੰਸੇ ਕਰਕੇ ਫਿਰ ਮਨ ਦੇ ਸ਼ੰਕੇ ਨਾਲ ਬਚਨ ਕਿਹਾ।
ਪੂਰਬਲੇ ਭਵਕੇ ਸੁੱਧ ਜਨ,
ਪੂਰਬਲੇ ਜਿਹੜਾ ਜਨਮ ਦੀ ਸੁੱਧ ਜਿਹੜੀ ਹੈ ਜਨ ਨਾ ਕਰੋ।
ਤੋ ਸਗਰੋ ਪ੍ਰਸੰਗ ਵਖਾਨਾ,
ਜੇ ਗੁਰੂ ਨਾਨਕ ਦੇਵ ਜੀ ਫਿਰ ਤੁਸੀਂ ਜਾਣਦੇ ਹੋ ਵੀ ਰਾਜਾ ਜਨਕ ਦੀ ਸੇਵਾ ਕਰਕੇ ਕਿਰਪਾ ਹੋਈ ਹੈ ਮੇਰੇ ਤੇ, ਤਾਂ ਫਿਰ ਮੈਨੂੰ ਇਹ ਵੀ ਦੱਸ ਦਿਓ ਕਿ ਮੈਂ ਉਹਦੀ ਸੇਵਾ ਕਦੋਂ ਕਿਵੇਂ ਕਿਹੜੇ ਢੰਗ ਨਾਲ ਕੀਤੀ ਹੈ।
ਕਿਸ ਪ੍ਰਕਾਰ ਮੈਂ ਸੇਵਾ ਕੀਨੀ,
ਕਿਸ ਢੰਗ ਦੇ ਨਾਲ ਮੈਂ ਰਾਜੇ ਜਨਕ ਦੀ ਸੇਵਾ ਕੀਤੀ ਸੀ।
ਕਿਹ ਵਿਦ ਜਨਕ ਬਭੂਤ ਹੈ ਦੀਨੀ,
ਕਿਸ ਤਰ੍ਹਾਂ ਮੈਨੂੰ ਰਾਜੇ ਜਨਕ ਨੇ ਇਹ ਸਾਰਾ ਐਸ਼ੋ ਆਰਾਮ ਰਾਜ ਦਿੱਤਾ ਹੈ।
ਤੁਮ ਜੋ ਪੂਰਨ ਸੰਤ ਕਿਰਪਾਲਾ,
ਤੁਸੀਂ ਜੋ ਪੂਰਨ ਸੰਤ ਮਹਾਤਮਾ ਕਿਰਪਾਲੂ ਹੋ ਜੀ।
ਮਿਲੇ ਜੇ ਮੋਕੋ ਭਾਗ ਵਿਸਾਲਾ,
ਇਹ ਮੈਨੂੰ ਜਿਹੜੇ ਚੰਗੇ ਭਾਗ ਮਿਲੇ ਨੇ ਚੰਗੇ ਭਾਗਾਂ ਕਰਕੇ ਸਭ ਕੁਛ ਮਿਲਿਆ ਹੈ।
ਸੁਣ ਕਰ ਬੋਲੇ ਸ੍ਰੀ ਜਗਤੇਸਾ,
ਜਗਤ ਦੇ ਈਸ਼ਵਰ ਗੁਰੂ ਨਾਨਕ ਦੇਵ ਜੀ ਮਾਲਕ ਜੀ ਬੋਲੇ।
ਉਤੇ ਕਾਲ ਜਿਹੇ ਜਨਕ ਨਰੇਸਾ,
ਭਾਈ ਜਦੋਂ ਇਹ ਜਨਕ ਰਾਜਾ ਸੀ ਨਾ ਜਿਸ ਸਮੇਂ,
ਸਫਾ ਚੰਦ ਤਬ ਨਾਮ ਤੁਮਾਰਾ,
ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਮਲ ਨੈਣ ਉਦੋਂ ਤੇਰਾ ਨਾਂ ਸਫਾ ਚੰਦ ਹੁੰਦਾ ਸੀ, ਤੈਨੂੰ ਦੱਸਦਿਆਂ ਤੇਰਾ ਉਦੋਂ ਨਾਂ ਸੀ ਸਫਾ ਚੰਦ।
ਰਹਿ ਨਿਰਪਤ ਕੇ ਸੇਵ ਅਪਾਰਾ,
ਤੂੰ ਰਾਜੇ ਜਨਕ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ।
ਇਕ ਦਿਵਸਾ ਨਿਰਪਾ ਗਿਰਾ ਬਖਾਨੀ,
ਇਕ ਦਿਨ ਰਾਜੇ ਨੇ ਇਸ ਤਰ੍ਹਾਂ ਬਚਨ ਕਿਹਾ ਤੈਨੂੰ।
ਹਿਮਗਰ ਤਟ ਤੇ ਅਨਹ ਪਾਨੀ,
ਕਹਿਣ ਲੱਗਿਆ ਕਿ ਕਿਨਾਰੇ ਤੋਂ ਭਾਵ ਹਿਮ ਬਰਫ਼ ਦਾ ਜਿਹੜਾ ਪਹਾੜ ਹੈ ਨਾ ਉਹਦੇ ਕਿਨਾਰੇ ਤੋਂ ਜਾ ਕੇ ਪਾਣੀ ਲੈ ਕੇ ਆ ਠੰਡਾ।
ਤੈਂ ਸੀਤਲ ਹੈ ਤੂਰਨ ਜਾਵਹ,
ਉੱਥੇ ਪਾਣੀ ਠੰਡਾ ਹੈ ਛੇਤੀ ਜਾ ਕੇ ਲੈ ਕੇ ਆਓ।
ਲੱਗੀ ਪਿਆਸ ਨਾ ਬਿਲਮ ਲਗਾਵਹ,
ਪਿਆਸ ਲੱਗੀ ਹੈ ਦੇਰ ਨਾ ਲਾਓ ਜੀ।
ਸੁਣਿਆ ਇਸ ਕੌਲ ਕੀਨ ਪਿਆਨਾ,
ਸੁਣ ਕੇ ਆਗਿਆ ਨੂੰ ਫਿਰ ਉਸ ਵਕਤ ਤੂੰ ਗਿਆ ਸੀ ਪਾਣੀ ਲੈਣ ਸਫਾ ਚੰਦ।
ਮੰਗ ਮੈਂ ਇਹ ਸੰਕਲਪ ਉਠਾਨਾ,
ਮੰਗ ਦੀ ਮਗ ਦੇ ਵਿੱਚ ਰਸਤੇ ਦੇ ਵਿੱਚ ਇਹ ਸੰਕਲਪ ਉਠਾਇਆ ਤੂੰ।
ਹਾਂ ਜੇ ਹੋਤਾ ਕਿਤ ਦੇਸ਼ ਨਰੇਸਾ,
ਵੀ ਜੇ ਮੈਂ ਕਿਸੇ ਦੇਸ਼ ਦਾ ਰਾਜਾ ਹੁੰਦਾ।
ਅਸ ਪ੍ਰਕਾਰ ਕੇ ਕਰਤ ਨਿਦੇਸਾ,
ਮੈਂ ਵੀ ਆਪਣੇ ਨੌਕਰਾਂ ਨੂੰ ਐਂ ਕਹਿੰਦਾ ਜਾਓ ਪਾਣੀ ਲੈ ਕੇ ਆਓ ਠੰਡਾ ਉੱਥੋਂ।
ਸੁਖ ਬਿਲਾਸ ਨਿਸ ਬਾਸਰ ਜਾਸੂ,
ਬਹੁਤ ਸੁਖ ਬਿਲਾਸ ਰਾਤ ਦਿਨ ਮਾਣਦਾ।
ਚਹਿਤ ਜੋ ਹਿਰਦੇ ਮੰਗਾਵਤ ਤਸ,
ਜੇ ਮੈਂ ਰਾਜਾ ਹੁੰਦਾ ਮੈਂ ਵੀ ਐਂ ਮੰਗਾਉਂਦਾ ਸਾਰੀਆਂ ਚੀਜ਼ਾਂ।
ਜਿਉ ਸੰਕਲਪ ਕਰਤ ਮਨ ਮਾਹੀ,
ਇਉਂ ਤੂੰ ਸੰਕਲਪ ਕਰਦਾ ਹੋਇਆ ਮਨ ਦੇ ਵਿੱਚ ਉਹ ਪਾਣੀ ਲੈਣ ਗਿਆ।
ਅਨਿਓ ਨੀਰ ਜਨਕ ਨਿਰਪਜਾਹੀ,
ਤੋ ਜਿੱਥੇ ਰਾਜਾ ਜਨਕ ਬੈਠੇ ਸੀ ਉੱਥੇ ਲੈ ਆਇਆ ਸੀ ਤੂੰ।
ਕਿਉਂ ਪਾਨ ਜਲ ਉਰ ਹਰ ਖਾਇਓ,
ਉਸ ਵਕਤ ਰਾਜਾ ਨੇ ਪਾਣੀ ਪੀਤਾ ਠੰਡਾ ਠਾਰ ਤੇ ਬੜਾ ਖੁਸ਼ ਹੋਇਆ।
ਦੋਸਾ ਭੂਵਤ ਬਚਨ ਅਲਾਇਓ,
ਤੈਨੂੰ ਰਾਜੇ ਜਨਕ ਬ੍ਰਹਮ ਗਿਆਨੀ ਨੇ ਬਚਨ ਕੀਤਾ। ਫਿਰ
ਮੰਗ ਲਿਓ ਅਭਿਲਾਖ ਜੋ ਤੇਰੀ,
ਮੰਗ ਲੈ ਪਈ ਸਫਾ ਚੰਦ ਜੋ ਮੰਗਣਾ ਹੈ।
ਦਿਓ ਪਦਾਰਥ ਤਨਕ ਨਾ ਦੇਰੀ,
ਜੋ ਮੰਗ ਲੇਗਾ ਤੈਨੂੰ ਉਹੀ ਦੇ ਦਿਆਂਗਾ, ਦੱਸ ਕੀ ਚਾਹੀਦਾ।
ਸੁਣਤਾ ਕਹਾ ਨਾ ਮੋਕੋ ਚਾਹੋ,
ਸੁਣ ਕੇ ਤੂੰ ਕਿਹਾ ਜੀ ਨਾ ਮਹਾਰਾਜ ਮੈਨੂੰ ਕੋਈ ਇੱਛਾ ਨਹੀਂ ਹੈ।
ਕਿਆ ਮੰਗੋ ਨਿਰਪ ਜੀ ਤੁਮ ਪਾਹੋ,
ਹੇ ਰਾਜਾ ਜੀ ਤੁਹਾਡੇ ਕੋਲੋਂ ਮੈਂ ਕੀ ਮੰਗਾ ਜੀ।
ਨੜਤ ਪਯੋ ਨਹਿ ਸੱਚ ਬਖਾਨਾ,
ਉਸ ਵਕਤ ਕੀ ਹੋਇਆ ਤੂੰ ਟਾਲ ਮਟੋਲ ਜੀ ਕਰ ਗਿਆ ਸੱਚ ਨਾ ਕਿਹਾ।
ਹੋਵੇ ਹਜ਼ੂਰ ਆਨਨ ਸਰਮਾਨਾ,
ਕਿਉਂਕਿ ਹਜ਼ੂਰੀ ਚ ਆ ਕੇ ਰਾਜੇ ਦੀ ਸ਼ਰਮ ਆ ਗਈ ਤੈਨੂੰ ਮੰਗਦਿਆਂ, ਰਸਤੇ ਚ ਫੁਰਨਾ ਸੀ ਤੇਰਾ ਇਹ।
ਅੰਤਰ ਜਾਮੀ ਜਨਕ ਨਰੇਸਾ,
ਕਿਉਂਕਿ ਰਾਜਾ ਜਨਕ ਅੰਤਰ ਜਾਮੀ ਸੀ ਭਾਈ।
ਅਵਜਾਨੀ ਚਿਤਵਿਓ ਹੈ ਜੈਸਾ,
ਕਿਉਂਕਿ ਜਿਹੜਾ ਤੂੰ ਰਸਤੇ ਵਿੱਚ ਚਿਤਵਿਆ ਸੀ ਉਹ ਸਾਰਾ ਹੀ ਜਾਣਦਾ ਸੀ ਉਹ।
ਤੁਝ ਸੋ ਐਸੇ ਬਚਨ ਉਵਾਚਾ,
ਫਿਰ ਤੇਰੇ ਨਾਲ ਇਸ ਤਰ੍ਹਾਂ ਦਾ ਬਚਨ ਉਹਨੇ ਕਿਹਾ।
ਤੋ ਕੀਨ ਪ੍ਰਥਮ ਹੀ ਜਾਚਾ,
ਹਾਂ ਮੇਰੇ ਕੋਲ ਤੂੰ ਨੀ ਮੰਗਦਾ, ਮੰਗ ਤਾਂ ਪਹਿਲਾਂ ਹੀ ਲਿਆ ਸੀ। ਰਾਹ ਦੇ ਵਿੱਚ ਕੀ ਮੰਗਦਾ ਸੀ, ਜੇ ਮੈਂ ਰਾਜਾ ਹੋਵਾਂ ਜੇ ਮੈਂ ਕਰਾਂ ਮੈਂ ਮੰਗਾਵਾਂ, ਮੰਗ ਤਾਂ ਤੂੰ ਲਿਆ ਫੁਰਨੇ ਨਾਲ ਹੀ, ਪਰ ਮੇਰੇ ਸਾਹਮਣੇ ਆ ਕੇ ਨੀ ਮੰਗਦਾ।
ਦੋਹਰਾ ਮੰਗ ਮੈਂ ਜਬ ਸੰਕਲਪ ਪਾਉ ਤਬ ਹੀ ਜਾਚਨ ਕੀਨਾ।
ਮਾਗ ਹੁੰਦਾ ਰਸਤਾ, ਰਸਤੇ ਦੇ ਵਿੱਚ ਜਦੋਂ ਸੰਕਲਪ ਕੀਤਾ ਉਸ ਵਕਤ ਤੂੰ ਮੰਗਿਆ ਸੀ ਕਿ ਨਹੀਂ ਸਾਡੇ ਤੋਂ।
ਹਮ ਤੇ ਹੋਏ ਵਿਸਾਲ ਨਿਰਪ ਅਸ ਪ੍ਰਕਾਰ ਵਰਦੀਨ।
ਚੰਗਾ ਬੜਾ ਤਕੜਾ ਰਾਜਾ ਹੋਏਗਾ, ਸਾਡੇ ਨਾਲ ਵੀ ਤਕੜਾ ਰਾਜ ਕਰੇਗਾ, ਕੋਈ ਨਾ ਚਿੰਤਾ ਨਾ ਕਰ, ਤੈਨੂੰ ਵੀ ਰਾਜ ਮਿਲੇਗਾ ਹੁਣ।
ਚੌਪਈ ਸੁਨ ਕਰਤਾ ਬੰਦੇ ਦੋਵੇਂ ਹੱਥ।
ਤੂੰ ਫਿਰ ਦੋਵੇਂ ਹੱਥ ਜੋੜ ਲਏ ਸਨ ਉਸ ਵਕਤ ਮੱਥਾ ਟੇਕਿਆ।
ਕਹਿਓ ਬਚਨ ਭੂਪਤ ਕੇ ਸਾਥਾ।
ਰਾਜੇ ਦੇ ਨਾਲ ਇਸ ਤਰ੍ਹਾਂ ਦਾ ਬਚਨ ਕਿਹਾ।
ਆਤਮ ਗਿਆਨ ਹੇਤ ਮੈਂ ਸੇਵੇ।
ਮੈਂ ਤਾਂ ਜੀ ਆਤਮਕ ਗਿਆਨ ਵਾਸਤੇ ਤੁਹਾਡੀ ਸੇਵਾ ਕੀਤੀ ਸੀ, ਮੈਂ ਰਾਜ ਵਾਸਤੇ ਨਹੀਂ ਸੀ ਕੀਤੀ ਸੇਵਾ। ਮੇਰਾ ਫੁਰਨਾ ਗਲਤ ਹੋ ਗਿਆ, ਫਿਰ ਮੈਨੂੰ ਰਾਜ ਤਾਂ ਮਿਲੇਗਾ ਪਰ ਆਤਮ ਗਿਆਨ ਨਹੀਂ ਮਿਲੇਗਾ।
ਤੇ ਰਹਿਓ ਨਾ ਪਾਇਓ ਭੇਵੇ।
ਮੈਂ ਤਾਂ ਬਹੁਤ ਘਾਟਾ ਖਾ ਗਿਆ ਜੀ, ਮੈਂ ਰਾਜ ਨਹੀਂ ਸੀ ਮੰਗਦਾ ਜੀ, ਮੈਂ ਆਤਮ ਗਿਆਨ ਤਾਂ ਫਿਰ ਲਈ ਨਾ ਸਕਿਆ, ਮੈਂ ਤਾਂ ਖਾਲੀ ਰਹਿ ਗਿਆ। ਬ੍ਰਹਮ ਗਿਆਨ ਲਈ ਮੈਂ ਤੁਹਾਡੇ ਕੋਲ ਆਇਆ ਸੀਗਾ।
ਜਨਕ ਕਹਿਓ ਕਲ ਕਾਲ ਮਝਾਰੀ।
ਰਾਜਾ ਜਨਕ ਕਹਿਣ ਲੱਗਿਆ ਕਲਯੁਗ ਦੇ ਸਮੇਂ ਦੇ ਵਿੱਚ
ਪੂਰਨ ਗੁਰੂ ਮਿਲਹਿ ਇੱਕ ਵਾਰੀ,
ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਿਲਣਗੇ ਤੈਨੂੰ ਆ ਕੇ,
ਤੇ ਪਾਵੇ ਆਤਮ ਗਿਆਨਾ।
ਉਹਨਾਂ ਕੋਲੋਂ ਤੈਨੂੰ ਬ੍ਰਹਮ ਗਿਆਨ ਮਿਲੇਗਾ, ਗੁਰੂ ਨਾਨਕ ਦੇਵ ਜੀ ਬ੍ਰਹਮ ਗਿਆਨ ਦੇਣਗੇ, ਮੈਂ ਤੈਨੂੰ ਰਾਜ ਦੇ ਦਿੱਤਾ।
ਕਰੇ ਜਗਤ ਕੇ ਬੰਧਨ ਹਾਨਾ।
ਸਾਰੇ ਜਿੰਨੇ ਬੰਧਨ ਹੁੰਦੇ ਨੇ ਜਗਤ ਦੇ, ਸਭ ਕਰਤਾ ਭੁਗਤਾ ਮਮਤਾ ਹੰਗਤਾ ਦੇ ਬੰਧਨ ਗੁਰੂ ਨਾਨਕ ਦੇਵ ਜੀ ਨੇ ਕੱਟਣੇ ਤੇਰੇ।
ਕਮਲ ਨੈਣ ਪੂਰਵ ਪ੍ਰਸੰਗਾ।
ਸੋ ਕਮਲ ਨੈਣ ਰਾਜੇ ਨੇ ਪਹਿਲਾਂ ਦਾ ਸਾਰਾ ਪ੍ਰਸੰਗ ਜਿਹੜਾ ਸੀ ਉਹ ਇੱਥੇ ਸੁਣਿਆ ਮਹਾਰਾਜ ਤੋਂ, ਕਿਉਂਕਿ ਜਿਵੇਂ ਜਨਕ ਰਾਜਾ ਦੇ ਸਰਾਪੇ ਆਦਮੀ ਤਾਰੇ ਦਿਖਾਏ ਉਹਨਾਂ ਨੂੰ, ਕਿਉਂਕਿ ਤਾਰ ਦਿੱਤਾ ਗੁਰੂ ਨਾਨਕ ਦੇਵ ਨੇ, ਇਸੇ ਤਰ੍ਹਾਂ ਇਹ ਰਾਜਾ ਜਨਕ ਤੋਂ ਵਰ ਪ੍ਰਾਪਤ ਸੀ, ਉਹ ਸਰਾਪੇ ਹੋਏ ਵੀ ਤਾਰੇ, ਵਰ ਪ੍ਰਾਪਤ ਵਾਲੇ ਵੀ ਤਾਰੇ। ਸੋ ਇਹਨੂੰ ਜੋ ਰਾਜ ਇੱਛਾ ਪੂਰੀ ਸੀ ਉਹਦੀ ਅੰਸ਼ ਅੰਦਰੋਂ ਕੱਢ ਕੇ ਜੀਵਨ ਮੁਕਤ ਕਰਨ ਲਈ ਗੁਰੂ ਜੀ ਉਹਨੂੰ ਮਿਲੇ ਨੇ, ਤੇ ਗੁਰੂ ਅੰਤਰਜਾਮੀ ਹੈ। ਸੋ ਜੇ ਉਸ ਨੂੰ ਉਹਦਾ ਪੂਰਵਲਾ ਹਾਲ ਨਾ ਦੱਸਦੇ ਤਾਂ ਉਹ ਧਰਮੀ ਪੁਰਖ ਨੂੰ ਨਿਸ਼ਚਾ ਨਹੀਂ ਸੀ ਆ ਸਕਣਾ। ਸੋ ਆਪ ਨੇ ਤ੍ਰਿਕਾਲਗਿਆ ਹੋਣ ਕਰਕੇ ਉਹਦਾ ਪੂਰਵਲਾ ਹਾਲ ਦੱਸ ਦਿੱਤਾ ਹੈ। ਸੋ ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਸਾਰਾ ਕੁਝ ਦੱਸਿਆ, ਤਾਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਉੱਤੇ ਕਿਰਪਾ ਕੀਤੀ ਹੈ। ਪੱਛਮੀ ਵਿੱਦਿਆ ਦੇ ਗਿਆਨੀਆਂ ਨੂੰ ਸਾਇੰਸ ਦੇ ਨਾਮ ਤੇ ਸਤਿਗੁਰ ਦੇ ਤ੍ਰਿਕਾਲ ਅੱਗਿਆ ਹੋਣ ਤੇ ਸੰਸਾ ਫੁਰੇ ਤਾਂ ਉਹਨਾਂ ਨੂੰ ਉਹਨਾਂ ਦੀ ਹੁਣ ਦੀ ਵਿੱਦਿਆ ਸੋ ਪੜਤਾ ਲੈਣੀ ਚਾਹੀਦੀ ਹੈ, ਜੋ ਦੂਸਰੇ ਦੇ ਖਿਆਲ ਵਾਚ ਲੈਣਾ ਸਿੱਧ ਕਰਦੀ ਹੈ। ਤੋ ਇਸ ਤਰੀਕੇ ਨਾਲ ਟੈਲੀਪੋਥੀ ਤੇ ਇਸ ਤੋਂ ਅੱਗੇ ਆਇਨਸਟੈਨ ਦੀ ਨਵੀਂ ਕਾਢ ਮੁਤਾਲਿਆ ਕਰਨੀ ਚਾਹੀਦੀ ਹੈ। ਟੈਲੀਪੋਥੀ ਵਿੱਚ ਲਿਖਿਆ ਜਿਨ੍ਹਾਂ ਨੇ ਸੋ ਮੈਥੇਮੈਟਿਕਸ ਗਣਿਤ ਵਿੱਦਿਆ ਨਾਲ ਸਿੱਧ ਕਰ ਦਿੱਤਾ ਕਿ ਸਮਾਂ ਸਮੇਂ ਦੇ ਤ੍ਰੈ ਭਾਗ ਭੂਤ ਭਵਿੱਖ ਤੇ ਵਰਤਮਾਨ ਦੇਸ਼ ਦੀ ਚੌਥੀ ਲਾਂਭ ਹੈ, ਇਸ ਕਰਕੇ ਸਾਡੀ ਸਮਝ ਦੇਸ਼ ਦੇ ਤ੍ਰੈ ਪਹਿਲੂਆਂ ਦੀ ਜਾਣੂ, ਇਸ ਕਰਕੇ ਸਮੇਂ ਨੂੰ ਜੋ ਅਸਲ ਵਿੱਚ ਚੌਥੀ ਲਾਂਭ ਦੇਸ਼ ਦੀ ਹੈ ਤ੍ਰੈ ਟੁਕੜਿਆਂ ਵਿੱਚ ਤੱਕਦੀ ਹੈ। ਭਾਈ ਵੀਰ ਸਿੰਘ ਲਿਖਦੇ ਨੇ ਜੋ ਸਾਈਂ ਲੋਕ ਇਕਾਗਰ ਚਿੱਤ ਹੋ ਕੇ ਸੋ ਦੇਸ਼ ਦੀ ਚੌਥੀ ਲਾਂਭ ਵਿੱਚ ਗਮਤਾ ਪਾ ਲੈਂਦੇ ਨੇ ਉਹਨਾਂ ਦੇ ਅੱਗੇ ਤ੍ਰੈ ਕਾਲ ਇੱਕ ਚਾਦਰ ਵਾਂਗ ਖੁੱਲ੍ਹ ਪੈਂਦੇ ਨੇ। ਸੋ ਗੁਰੂ ਨਾਨਕ ਦੇਵ ਨਾ ਕੇਵਲ ਦੇਸ਼ ਦੀ ਚੌਥੀ ਲਾਂਭ ਹਨ, ਸੋ ਉਹਨਾਂ ਦੀ ਇਕਾਗਰਤਾ ਰੱਖਦੇ ਨੇ ਸਾਰਿਆਂ ਥਾਵਾਂ ਦੀ, ਸਗੋਂ ਉਹ ਤਾਂ ਅਨੰਤ ਵਿੱਚ ਮਗਨ ਰਹਿਣ ਵਾਲੇ ਨੇ। ਸੋ ਇਹ ਉਹਨਾਂ ਅੱਗੇ ਕੋਈ ਖਾਸ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਵਾਸਤੇ। ਸੋ ਮਹਾਰਾਜ ਨੇ ਇਹ ਤਾਂਹੀਓ ਇਹਨੂੰ ਕਿਹਾ ਕਿ ਜਿਹੜੇ ਸੁਧਰ ਸੈਨ ਨੂੰ ਤਾਂ ਦਿੱਤਾ 17 ਰਾਜਿਆਂ ਦਾ ਅਧੀਨਗੀ, ਇੱਥੇ ਕਮਲ ਨੈਣ ਨੂੰ ਛਡਾਤੀ ਹੰਗਤਾ, ਕਹਿੰਦੇ 17 ਰਾਜਾਂ ਦਾ ਜਿਹੜਾ ਤੂੰ ਬਣਿਆ ਰਾਜਾ ਵੱਡਾ, ਤੈਨੂੰ ਉਹ ਮੰਨਦੇ ਨੇ, ਤੇਰੇ ਅੰਦਰ ਹੰਗਤਾ, ਇਹ ਤਾਂ ਦੇ ਦੇ ਸੁਧਰ ਸੈਨ ਨੂੰ। ਉਹ ਕਹਿੰਦਾ ਮੈਂ ਤਾਂ ਜੀ ਸੁਧਰ ਸੈਨ ਦੇ ਕੂਕਰਾਂ ਨੂੰ ਵੀ ਪੈਰੀ ਹੱਥ ਲਾਉਣ ਨੂੰ ਤਿਆਰ ਹੈ। ਆਹੀ ਚੀਜ਼ ਇੰਨੇ ਵੱਡੇ ਤਿਆਗ ਜੇ ਕੀਤਾ, 17 ਰਾਜਾਂ ਦਾ ਰਾਜਾ ਸੀ ਜਿਹੜਾ ਇਹ ਵੱਡਾ, ਇੰਨੀ ਨਿਮਰਤਾ ਕਰਕੇ ਹੁਣ ਇਹਨੂੰ ਬ੍ਰਹਮ ਗਿਆਨ ਮਿਲ ਜਾਣਾ। ਸੋ ਸਤਿਗੁਰੂ ਮਹਾਰਾਜ ਨੇ ਇਹਦੇ ਅੰਦਰੋਂ ਰਾਜ ਪੁਣੇ ਦਾ ਮਾਣ ਹੰਕਾਰ ਦੂਰ ਕਰਕੇ ਬ੍ਰਹਮ ਗਿਆਨ ਦੇਣਾ ਹੈ।
ਸੁਣ ਕਰ ਹਿਰਦੇ ਭੂਰ ਅਮੰਗਾ।
ਸੁਣ ਕਰਕੇ ਮਨ ਦੇ ਅੰਦਰ ਬਹੁਤ ਭਾਰੀ ਉਤਸ਼ਾਹ ਹੋਇਆ ਹੈ।
ਪਰਿਉ ਜਾਏ ਪਗ ਹਵੈ ਕਰ ਦੀਨਾ।
ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਜਾ ਕੇ ਦੀਨਤਾ ਸਹਿਤ ਲੰਮਾ ਪੈ ਗਿਆ।
ਬਿਨਾਂ ਕਰੀਬ ਭਾਂਤ ਪਰਵੀਨਾ।
ਬਹੁਤ ਤਰੀਕਿਆਂ ਦੇ ਨਾਲ ਬੇਨਤੀ ਕੀਤੀ ਹੈ ਇਹਨੇ।
ਤੁਮ ਤੇ ਅਪਰ ਮਿਲੋ ਕੋ ਪੂਰਾ।
ਤੁਹਾਡੇ ਨਾਲ ਹੋਰ ਪੂਰਾ ਕੌਣ ਮਿਲ ਸਕਦਾ ਹੈ।
ਜਿਨਕੇ ਦਰਸ਼ਨ ਭਾ ਦੁੱਖ ਦੂਰਾ।
ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਦੁੱਖ ਦੂਰ ਹੁੰਦਾ ਹੈ।
ਚਲੋ ਨਗਰ ਮੈਂ ਕਰੋ ਪਵਿੱਤਰਾ।
ਚਲੋ ਜੀ ਹੁਣ ਮਹਾਰਾਜ ਜੀ ਕਿਰਪਾ ਕਰੋ ਨਗਰ ਪਵਿੱਤਰ ਕਰ ਦਿਓ।
ਬੈਠੋ ਮੰਦਰ ਵਿਖੇ ਵਿਚਿਤਰਾ,
ਸੁੰਦਰ ਸੋਹਣੇ ਮੰਦਰ ਜਿਹੜੇ ਹਨ ਸਾਡੇ ਮਹਿਲ, ਉਹਨਾਂ ਵਿੱਚ ਜਾ ਕੇ ਬੈਠੋ। ਹੁਣ
ਅਨਕ ਭਾਤ ਕੀ ਉਸਤਤ ਕਰਕੇ,
ਅਨੇਕ ਪ੍ਰਕਾਰ ਦੀ ਮਹਾਰਾਜ ਦੀ ਉਸਤਤੀ ਕਰਕੇ,
ਨਗਰ ਨਗਰ ਭਾਉ ਧਰਕੇ,
ਭਾਉ ਪ੍ਰੇਮ ਧਾਰ ਕੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਗਰ ਚ ਲੈ ਆਇਆ।
ਜੈ ਕੰਚਨ ਕੋ ਮੰਦਰ ਸੋਹਤ,
ਜਿੱਥੇ ਸੋਨੇ ਦੇ ਬੜੇ ਸੋਹਣੇ ਸੋਹਣੇ ਮੰਦਰ ਸੋਭਨੀਕ ਹੋ ਰਹੇ ਸੀ।
ਮੁਕਤਾ ਕੀ ਝਾਲਰ ਮਨ ਮੋਹਤ,
ਮੋਤੀਆਂ ਦੀ ਝਾਲਰ ਬੜੀ ਸੋਹਣੀ ਲੱਗ ਰਹੀ ਸੀ ਜਿੱਥੇ ਮਨ ਨੂੰ ਮੋਹਦੀ। ਉਹਦੇ ਵਿੱਚ ਬੜਾ ਸੁੰਦਰ ਪਲੰਘ ਡਾਹਿਆ ਹੋਇਆ ਸੀ।
ਤਾਂ ਪਰ ਸ੍ਰੀ ਗੁਰੂ ਕੋ ਵੈਸਾਵਾ,
ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਸ਼ੋਭਿਤ ਕਰਵਾਇਆ।
ਨਾਨਾ ਭਾਤਨ ਸੇਵਨ ਨਾਨੀ,
ਥਾਨੀ ਤੋਂ ਭਾਵ ਨਾਨਾ ਪ੍ਰਕਾਰ ਦੀ ਜਿਹੜੀ ਸੇਵਾ ਕੀਤੀ ਹੈ।
ਨਿਜ ਕਰ ਸੋ ਨਿਰਪ ਕਰ ਹੈ ਸੁਹਾਨੀ,
ਸੇਵਾ ਵੀ ਰਾਜੇ ਨੇ ਆਪ ਕੀਤੀ ਹੈ। ਹੱਥੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਇਆ।
ਤਹਿਚਰ ਕਾਲ ਵਸੇ ਜਗ ਤੇਸਾ,
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਤਾਂ 7 ਦਿਨ ਬਾਹਰ ਬੈਠੇ ਸੀ, ਹੁਣ ਚਿਰੰਕਾਲ ਹੁੰਦਾ ਲੰਬਾ ਸਮਾਂ 2-4-6 ਮਹੀਨੇ ਤੱਕ ਰਹੇ ਹੋਣੇ ਮਹਾਰਾਜ ਉੱਥੇ।
ਆਤਮ ਗਿਆਨ ਨਿਰਭੈ ਉਪਦੇਸਾ,
ਰਾਜੇ ਨੂੰ ਆਤਮਕ ਗਿਆਨ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਸੀ।
ਸਰਵ ਰੂਪ ਮਹਿ ਇਕ ਲਖਾਇਆ,
ਸਾਰਿਆਂ ਰੂਪਾਂ ਦੇ ਵਿੱਚ ਇੱਕ ਰੂਪ ਜਣਾ ਦਿੱਤਾ ਸੀ।
ਮਨ ਤੇ ਦੁਤੀਆ ਭਾਉ ਉਠਾਇਆ,
ਮਨ ਦੇ ਅੰਦਰੋਂ ਦੁਤੀਆ ਜਿਹੜਾ ਦਵੈਸ਼ ਭਾਅ ਸੀ ਉਹ ਉਠਾ ਦਿੱਤਾ, ਦੂਰ ਕਰ ਦਿੱਤਾ।
ਗ੍ਰੰਥ ਬੰਧਨ ਤੇ ਕੀਨ ਸਮਾਸਾ,
ਸੋ ਗ੍ਰੰਥ ਬੰਧਨ ਤੋਂ ਕਰਕੇ ਮੈਂ ਪ੍ਰਸੰਗ ਜਿਹੜਾ ਕਵੀ ਜੀ ਕਹਿੰਦੇ ਸੰਖੇਪ ਕਰ ਦਿੱਤਾ।
ਵੱਡੋ ਪ੍ਰਸੰਗ ਸੋ ਥੋਰ ਪ੍ਰਕਾਸ਼ਾ,
ਪ੍ਰਸੰਗ ਤਾਂ ਬਹੁਤ ਵੱਡਾ ਸੀ ਪਰ ਥੋੜਾ ਜਿਹਾ ਪ੍ਰਕਾਸ਼ ਕੀਤਾ ਹੈ।
ਧਰਮਸਾਲ ਸੁੰਦਰ ਬਨਵਾਈ,
ਬੜੀ ਸੋਹਣੀ ਧਰਮਸਾਲਾ ਬਣਵਾਉਣਾ ਕੀਤੀ।
ਕੀਰਤ ਹੋਵਣ ਲੱਗੇ ਸੁਹਾਈ,
ਸੋਭਾ ਵਾਲੀ ਬੜੀ ਕੀਰਤੀ ਹੋਣ ਲੱਗੀ ਮਹਿਮਾ।
ਭਗਤ ਪ੍ਰਕਾਸ਼ ਕਰੀ ਪੁਰਮਾਹੀ,
ਗੁਰੂ ਨਾਨਕ ਦੇਵ ਜੀ ਨੇ ਭਗਤੀ ਪ੍ਰਗਟ ਕੀਤੀ ਸਾਰੀ ਨਗਰੀ ਵਿੱਚ।
ਸਿਵਨ ਲੱਗੇ ਨਾਮ ਦੁਖਦਾਹੀ,
ਜਿਹੜਾ ਦੁੱਖਾਂ ਨੂੰ ਦਾਹੀ ਹੁੰਦਾ ਸਾੜਨ ਵਾਲਾ ਨਾਮ ਹੈ ਉਹ ਲੋਕੀ ਸਿਮਰਨ ਲੱਗ ਪਏ।
ਸ੍ਰੀ ਨਾਨਕ ਕੀ ਸੇਵਾ ਕਰਹੀ,
ਲੋਕੀ ਆ ਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਦੇ। ਗੁਰੂ ਨਾਨਕ ਦੇਵ ਜੀ ਫੜਦੇ ਸੀ ਰਾਜਿਆਂ ਨੂੰ ਸਿੱਧਾ ਜਾ ਕੇ, ਇੱਕ ਪਰਜਾ ਚ ਇੱਕ ਰਾਜਾ ਠੀਕ ਕੀਤਾ ਹੋਵੇ ਨਾ ਪਰ ਰਾਜਾ ਹੀ ਖਰਾਬ ਹੁੰਦਾ, ਰਾਜਾ ਖਰਾਬ ਸਭ ਖਰਾਬ, ਜੇ ਰਾਜਾ ਧਰਮਾਤਮਾ ਸਾਰੇ ਹੀ ਠੀਕ, ਜੇ ਰਾਜਾ ਹੀ ਸ਼ਰਾਬ ਪੀ ਕੇ ਸੌਂਦਾ ਹੋਵੇ ਸਾਰੀ ਪਰਜਾ ਹੀ ਸ਼ਰਾਬ ਪੀ ਜਾਂਦੀ, ਰਾਜਾ ਰਿਸ਼ਵਤ ਖਾਂਦਾ ਸਾਰੀ ਪਰਜਾ ਹੀ ਰਿਸ਼ਵਤ ਲੈਣ ਲੱਗ ਜਾਂਦੀ, ਸਾਰੀ ਗੱਲ ਰਾਜੇ ਤੇ ਖੜੀ, ਜਿਹਾ ਜਿਹਾ ਰਾਜਾ ਉਹੀ ਜਿਹੀ ਪਰਜਾ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੇਖੋ ਕਿੱਥੋਂ ਲੈ ਕੇ ਰਾਜੇ ਹੀ ਰਾਜੇ ਠੀਕ ਕੀਤੇ, ਲੰਕਾ ਵਾਲਾ ਰਾਜਾ, ਫਿਰ ਦੂਜਾ ਰਾਜਾ, ਤੀਜਾ, ਆ ਸੱਤਵਾਂ ਅੱਠਵਾਂ ਰਾਜਾ ਮਹਾਰਾਜ ਠੀਕ ਕਰ ਰਹੇ ਹਨ।
ਮੋਹ ਮਾਨ ਮਨ ਤੇ ਪਰ ਹਰ ਹੇ,
ਮੋਹ ਮਾਨ ਸਭ ਮਨ ਦੇ ਅੰਦਰ ਲੋਕਾਂ ਦੇ, ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੀ ਜਿਹੜੀ ਸਾਰੀ ਪਰਜਾ ਸੀ, ਜਦੋਂ ਰਾਜਾ ਆ ਕੇ ਗੁਰੂ ਨਾਨਕ ਸਾਹਿਬ ਕੋਲ ਮੱਥਾ ਟੇਕ ਕੇ ਬੈਠ ਜਾਂਦਾ ਤੇ ਪਰਜਾ ਦੀ ਕੀ ਮਜਾਲ ਨਾ ਆਵੇ, ਵਜ਼ੀਰਾਂ ਦੀ ਮਜਾਲ ਕੀ ਆਉਣ, ਫਿਰ ਸਿਪਾਹੀ ਕਿਉਂ ਨਾ ਆਉਣ, ਫਿਰ ਸਾਰੇ ਹੀ ਆ ਜਾਂਦੇ ਨੇ, ਜਾਂ ਜੇ ਰਾਜਾ ਹੀ ਨਹੀਂ ਮੱਥਾ ਟੇਕਣ ਆਉਂਦਾ ਤੇ ਫਿਰ ਟੇਕਣਾ ਵੀ ਕਿਹਨੇ ਆ। ਇਹ ਚੀਜ਼ ਬੜੀ ਵੱਡੀ ਥਿਊਰੀ ਦੱਸ ਰਹੇ ਮਹਾਰਾਜ ਸੱਚੇ ਪਾਤਸ਼ਾਹ ਕਿ ਰਾਜਾ ਧਰਮਾਤਮਾ ਚਾਹੀਦਾ, ਆਪਾਂ ਲੱਭਦੇ ਫਿਰਦਿਆਂ ਸਾਡੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੁੰਦੀ, ਇਹ ਅੰਦਾਜ਼ੇ ਦੀ ਗੱਲ ਹੀ ਸੋਚ ਲਓ। ਫਿਰ
ਗਵਨ ਤਿਆਰ ਭਏ ਗੁਣ ਐਨਾ,
ਗੁਣਾਂ ਦੇ ਐਨ ਘਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਚੱਲਣ ਨੂੰ ਤਿਆਰ ਹੋ ਗਏ।
ਤਾਂ ਬੋਲਿਓ ਬਚਾ ਪੰਕਜ ਨੈਣਾ,
ਪੰਕਜ ਨੈਣ ਉਸ ਵਕਤ ਕਮਲ ਨੈਣ ਜਿਹੜਾ ਰਾਜਾ ਸੀ ਬਚਨ ਬੋਲਿਆ,
ਮੈਂ ਤੋ ਗਮਨੋ ਸੰਗ ਤੁਮਾਰੇ,
ਲੋ ਇਹ ਵੀ ਕਹਿੰਦਾ ਮੈਂ ਨਾਲ ਹੀ ਚੱਲਣਾ, ਮੈਂ ਤਾਂ ਨੀ ਰਹਿਣਾ ਇੱਥੇ, ਜਿਵੇਂ ਸੁਧਰ ਸੈਨ ਵੀ ਕਹਿੰਦਾ ਸੀ ਨਾਲ ਹੀ ਜਾਣਾ।
ਦੇਹੋ ਰਾਜ ਪਰ ਅਪਰ ਵਿਸਾਰੇ,
ਇਸ ਕਰਕੇ ਤੁਸੀਂ ਕਿਰਪਾ ਕਰੋ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ ਮਹਾਰਾਜ ਜੀ, ਦੇਹੋ ਰਾਜ ਪਰ ਅਪਰ ਵਿਸਾਰੇ, ਤੁਸੀਂ ਮਿਹਰ ਕਰੋ ਕਿਸੇ ਹੋਰ ਨੂੰ ਬਿਠਾ ਦਿਓ ਗੱਦੀ ਤੇ, ਮੈਂ ਨੀ ਇੱਥੇ ਰਹਿਣਾ ਹੁਣ ਇੱਥੇ।
ਸ੍ਰੀ ਗੁਰੂ ਬੋਲੇ ਸੁਣੋ ਪਵਾਲਾ,
ਮਹਾਰਾਜ ਸੱਚੇ ਪਾਤਸ਼ਾਹ ਬੋਲੇ ਰਾਜਨ ਸੁਣਨਾ ਕਰ,
ਰਾਜ ਯੋਗ ਤੁਮ ਕਰੋ ਵਿਸਾਲਾ,
ਤੁਸੀਂ ਰਾਜ ਯੋਗ ਕਰੋ ਜਾਂ ਨਾ ਕਰੋ, ਰਾਜ ਵੀ ਕਰੋ ਯੋਗ ਵੀ ਕਰੋ, ਰਾਜਾ ਜਨਕ ਮੰਗੋ।
ਹਨੋ ਸਦਾ ਧਿਆਨ ਮਨ ਮਾਹੀ,
ਸਦਾ ਹੀ ਮਨ ਦੇ ਅੰਦਰ ਪਰਮਾਤਮਾ ਦਾ ਧਿਆਨ ਕਰੋ, ਉਸ ਵਕਤ ਕਿਹਾ
ਮੈਂ ਹੋ ਨਿਕਟ ਦੂਰ ਕਤ ਨਾਹੀ,
ਫਿਰ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਸਾਡਾ ਧਿਆਨ ਕਰ ਲੋ, ਮੈਂ ਕਿਹੜਾ ਦੂਰ ਹਾਂ, ਮੈਂ ਤੁਹਾਡੇ ਕੋਲ ਹੀ ਹਾਂ। ਆਪਾਂ ਵੀ ਇਹ ਸਮਝ ਲਓ, ਆਪਾਂ ਗੁਰੂ ਨਾਨਕ ਦੇਵ ਜੀ ਨੂੰ ਦੂਰ ਹੀ ਤੋਰ ਰੱਖਿਆ ਸਾਰਿਆਂ ਨੇ, ਕਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੂਰ ਹੀ ਆ, ਉਹ ਦੂਰਦਾਰ ਕੋਈ ਨਹੀਂ ਹੈਗੇ, ਭੁਲੇਖੇ ਚ ਨਾ ਰਹੋ, ਮਹਾਰਾਜ ਆਪਣੇ ਕੋਲ ਹੀ ਨੇ, ਹਮੇਸ਼ਾ ਕੋਲ ਹੀ ਹੁੰਦੇ ਨੇ। ਪਰ ਸਿੱਖ ਜਿਹੜਾ ਉਹ ਕਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇੜੇ ਨਹੀਂ ਜਾਣਦਾ ਹੈ, ਜੇ ਜਾਣੇ ਤਾਂ ਗੁਰੂ ਸਾਹਿਬ ਕਦੇ ਦੂਰ ਨਹੀਂ ਹਨ।
ਬਹੁ ਪ੍ਰਕਾਰ ਕਰ ਧੀਰਜ ਦੀਨੀ,
ਬਹੁ ਤਰੀਕੇ ਕਰਕੇ ਧੀਰਜ ਦਿੱਤੀ ਹੈ।
ਚਲਣੇ ਹੇਤ ਤਿਆਰੀ ਕਾ,
ਚੱਲਣ ਵਾਸਤੇ ਤਿਆਰੀ ਕੀਤੀ ਹੈ।
ਤਬ ਨਿਰਪ ਪਰਮ ਪ੍ਰੇਮ ਮੈਂ ਭੀਨਾ,
ਤਾਂ ਰਾਜਾ ਬਹੁਤ ਪਰਮ ਪਿਆਰ ਵਿੱਚ ਭਿੱਜ ਗਿਆ ਹੈ।
ਜਿਉ ਜਲ ਹੀਨ ਖੀਨ ਹਵੈ ਮੀਨਾ,
ਜਿਵੇਂ ਜਿਹੜੇ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਹੈ।
ਕਰ ਨਰੇਸ ਪਰ ਖੁਸ਼ੀ ਅਪਾਰਾ,
ਰਾਜੇ ਉੱਤੇ ਬਹੁਤ ਭਾਰੀ ਖੁਸ਼ੀ ਕੀਤੀ ਹੈ।
ਆਗਾ ਗਮਨੇ ਮੁਖ ਦੁਆਰਾ,
ਸੋ ਉਸ ਵਕਤ ਮੁਕਤੀ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ।
ਮਰਦਾਨਾ ਬਹੁ ਖਾਏ ਅਹਾਰਾ,
ਪਰ ਮਰਦਾਨੇ ਨੂੰ ਬੜੀ ਮੌਜ ਲੱਗੀ ਰਹੀ 6 ਮਹੀਨੇ ਉੱਥੇ।
ਪਯੋ ਪੋਸਟਾ ਹੋਇਓ ਤਨ ਭਾਰਾ,
ਹੁਣ ਭਾਰਾ ਸਰੀਰ ਹੋ ਗਿਆ, ਰੋਜ਼ ਕੜਾਹ ਖਾਣ ਨਾਲ ਫਿਰ ਖਾਂਦਾ, ਪੂੜੀਆਂ ਕਚੌਰੀਆਂ ਖਾਂਦਾ ਖਾਂਦਾ, ਹੁਣ ਤੁਰਨਾ ਵੀ ਸੀ ਰਾਹ ਚ ਭਾਰਾ ਹੋ ਗਿਆ ਬੜਾ।
ਦੋਹਰਾ ਚੱਲਿਓ ਸੰਗ ਸੁਖ ਪਾਏ ਕੈ, ਮਹਿਮਾ ਲਖੀ ਆਗਾਦ,
ਹੁਣ ਸੁਖ ਪਾ ਕੇ ਚੱਲਿਆ, ਮਹਿਮਾ ਆਗਾਦ ਲਖੀ। ਮਹਾਰਾਜ ਹੌਲੀ ਹੌਲੀ ਚੱਲੋ, ਹੁਣ ਮੈਂ ਭਾਰਾ ਹੋ ਗਿਆ, ਹੁਣ ਮੈਂ ਹੌਲੀ ਹੌਲੀ ਆ ਰਿਹਾ ਤੁਹਾਡੇ ਨਾਲ।
ਕਰਿਓ ਧਿਆਏ ਪੂਰਨ ਅਵੈ, ਕਬ ਸ੍ਰੀ ਗੁਰੂ ਅਗਰਾਧ,
ਉਸ ਵਕਤ ਕਹਿੰਦੇ ਅਧਿਆਏ ਪੂਰਨ ਹੋ ਗਿਆ, ਗੁਰੂ ਨੂੰ ਅਰਾਧਿਆ ਹੈ ਆਪਾਂ ਨੇ। ਸੋ ਇਸ ਤਰੀਕੇ ਨਾਲ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਸੰਗ ਸਰਵਣ ਕੀਤਾ ਹੈ, ਕਿਉਂਕਿ ਢਾਡੀ ਸਿੰਘ ਆਏ ਹੋਏ ਨੇ, ਸਮਾਂ ਉਹਨਾਂ ਨੂੰ ਵੀ ਚਾਹੀਦਾ। ਵੈਸੇ 8:15 ਤੱਕ ਸੀ ਸਮਾਂ ਆਪਣਾ, ਮੈਂ ਨਾ ਹੋਰ 5 ਮਿੰਟ ਦਈਏ, ਅੱਛਾ ਪ੍ਰਸੰਗ ਸੋਹਣਾ ਸੁਣਾ ਸਕਣ। ਸਤਿਗੁਰੂ ਬਖਸ਼ਿਸ਼ ਕਰਨ ਸਾਡੇ ਉੱਤੇ ਪਿਆਰ ਸਤਿਕਾਰ ਨਾਲ ਸੁੰਦਰ ਪ੍ਰਸੰਗ ਸਰਵਣ ਕੀਤਾ ਇਸ, ਕਿਉਂਕਿ ਪ੍ਰਸੰਗ ਇੱਥੇ ਸੰਪੂਰਨ ਹੋਇਆ। 56 ਪ੍ਰਸੰਗ ਹੁਣ ਤੱਕ ਸਰਵਣ ਕੀਤੇ ਨੇ, 57 ਪ੍ਰਸੰਗ ਸਤਿਗੁਰੂ ਕੱਲ੍ਹ ਨੂੰ ਬਖਸ਼ਿਸ਼ ਕਰਨਗੇ। ਪਿਆਰ ਸਤਿਕਾਰ ਨਾਲ ਆਪਾਂ ਨੇ ਸਰਵਣ ਕਰੀਏ ਕੱਲ੍ਹ ਨੂੰ ਫੇਰ।
ਵਾਹਿਗੁਰੂ
ਵਾਹ।